ਸ੍ਰੀ ਵਾਹਿਗੁਰੂ ਸਾਹਿਬ ਜੀ ਬੇਸਮਾਰ ਅਥਾਹ ਅਗੰਤ ਅਤੋਲੈ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀ, ਆਪ ਸਰਬੱਤ ਸੰਗਤਾਂ, ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਜੋ ਅੱਜ ਦੀ ਇਕੱਤਰਤਾ ਹੈ ਨਗਰ ਕੀਰਤਨ ਇਸ ਥਾਂ ਤੇ ਖਾਲਸੇ ਦੀ ਆਨ ਸ਼ਾਨ ਨਗਰ ਕੀਰਤਨ ਦੇ ਰੂਪ ਦੇ ਵਿੱਚ ਤੁਹਾਡੇ ਅੱਜ ਸਾਰੇ ਉਹਨਾਂ ਲੋਕਾਂ ਨੇ ਵੀ ਦਰਸ਼ਨ ਕਰਨੇ ਹੈ, ਤੁਹਾਡੇ ਨਿਆਰੇ ਸਰੂਪ ਦੇ ਦਰਸ਼ਨ ਕਰਨੇ ਹੈ। ਹੁਣੇ ਹੁਣ ਗੁਰਮੁਖ ਪਿਆਰੇ ਭਾਈ ਗੁਰਮੁਖ ਸਿੰਘ ਜੀ ਬਲਟੋਹਾ ਪੰਥਕ ਢਾਡੀ ਜਥਾ ਬੜੇ ਵਿਦਵਾਨ ਥੋੜ੍ਹੇ ਸਮੇਂ ਦੇ ਵਿੱਚ ਹੀ ਜੋ ਇਸ਼ਾਰੇ ਕੀਤੇ ਹੈ ਅੱਜ ਦੇ ਦਿਨ ਦੇ ਨਾਲ ਸੰਬੰਧਿਤ ਵਿਚਾਰਾਂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਖਾਲਸੇ ਦੀ ਜੋ ਸਿਰਜਣਾ ਕੀਤੀ ਹੈ, ਪੂਰੇ ਸੰਸਾਰ ਦੀ ਜਿਹੜੀ ਜਨਸੰਖਿਆ, ਮੈਂ ਕਿਤੇ ਕਿਤਾਬਾਂ ਦੇ ਵਿੱਚ ਤਾਂ ਨਹੀਂ ਪੜ੍ਹੀ, ਇੱਕ ਵਿਦਵਾਨ ਦੀ ਰਸਨਾ ਤੋਂ ਸੁਣਿਆ ਕਿ 7 ਅਰਬ ਦੇ ਕਰੀਬ ਮਨੁੱਖ ਜਾਤੀ ਅੱਜ ਪੂਰੇ ਸੰਸਾਰ ਦੇ ਛਾਈ ਹੋਈ ਹੈ ਔਰ ਪੂਰੇ ਸੰਸਾਰ ਵਿੱਚ 3000 ਬੋਲੀਆਂ ਬੋਲੀਆਂ ਜਾ ਰਹੀਆਂ ਹਨ। ਇਕੱਲੇ ਭਾਰਤ ਵਿੱਚ 750 ਬੋਲੀਆਂ ਬੋਲੀਆਂ ਜਾ ਰਹੀਆਂ ਹਨ। ਤੇ 7 ਅਰਬ ਲੋਕਾਂ ਵਿੱਚ 3000 ਬੋਲੀਆਂ ਵਿੱਚ 750 ਧਰਮਾਂ ਦੇ ਅੰਕੜੇ ਨੇ। 750 ਧਰਮਾਂ ਦੇ ਵਿੱਚ ਜੋ ਖਾਲਸਾ ਧਰਮ ਦੀ ਆਨ ਸ਼ਾਨ ਹੈ, ਜੋ ਇਹਦੀ ਰਹਿਣੀ ਬਹਿਣੀ ਹੈ, ਜੋ ਇਹਦੀ ਮਰਿਆਦਾ ਹੈ, ਜੋ ਇਹਦੇ ਲਈ ਆਪਣੇ ਕੋਲ ਸਰੋਤ ਨੇ, ਜਿਹੜੇ ਕਹਿੰਦੇ ਨੇ ਕਿ ਅਗਰ ਕੋਈ ਇਹੋ ਜਿਹੀ ਗਲਤੀ ਕਰੇ ਉਹ ਕਹੇ ਵੀ ਖਾਲਸਾ ਪੰਥ ਨਾਲੋਂ ਫਲਾਨਾ ਧਰਮ ਚੰਗਾ, ਇੰਨੀ ਗੱਲ ਕਹਿਣ ਦਾ ਵੀ ਬਹੁਤ ਵੱਡਾ ਪਾਪ ਰੱਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਉਹਦਾ ਕਾਰਨ ਹੈ ਕੋਈ ਸੁੱਕੀ ਵਡਿਆਈ ਨਹੀਂ ਕੀਤੀ ਖਾਲਸੇ ਦੀ। ਮਹਾਰਾਜ ਕਹਿੰਦੇ ਗੋਰ ਮੜੀ ਦੇਵਲ ਜੋ ਮਾਨੈ ਪਰ ਪੰਥਨ ਕੋ ਊਚ ਵਿਖਾਨੈ, ਕਿ ਖਾਲਸੇ ਨਾਲੋਂ ਫਲਾਨਾ ਪੰਥ ਉੱਚਾ, ਇਹ ਗੱਲ ਕਹਿਣ ਦੀ ਗਲਤੀ ਕਰੇ ਪਰ ਪੰਥਨ ਕੋ ਊਚ ਵਿਖਾਨੈ ਸੋ ਸਾਕਤ ਗੁਰ ਕਾ ਸਿੱਖ ਨਾਹੀ ਫਾਸ ਪਰਿਓ ਜਮ ਕੰਕਰ ਪਾਹੀ। ਹਜ਼ੂਰ ਨੂੰ ਪੁੱਛਿਆ ਸੱਚੇ ਪਾਤਸ਼ਾਹ ਕਿ ਇਹ ਦੂਸਰੇ ਧਰਮਾਂ ਦਾ ਅਪਮਾਨ ਨਹੀਂ ਹੈ ਇਸ ਗੱਲ ਦੇ ਵਿੱਚ ਕਿ ਖਾਲਸੇ ਦੀ ਵਡਿਆਈ ਕਰਨ ਲੱਗਿਆਂ ਇਹ ਕਹਿ ਦਈਏ ਖਾਲਸੇ ਤੋਂ ਕੋਈ ਉੱਚਾ ਨਹੀਂ? ਮਹਾਰਾਜ ਕਹਿੰਦੇ ਨਹੀਂ, ਕਿਸੇ ਧਰਮ ਦਾ ਕੋਈ ਅਪਮਾਨ ਨਹੀਂ ਕਰਦਾ ਸਿੱਖ, ਨਾ ਸਾਡੇ ਵੱਡਿਆਂ ਨੇ ਕੀਤਾ ਨਾ ਮੈਂ ਕਰਦਾ, ਪਰ ਇਹ ਖਾਲਸੇ ਦੀ ਵਡਿਆਈ ਹੈ। 750 ਧਰਮਾਂ ਦੇ ਵਿੱਚ ਇਹਦੀ ਵਿਲੱਖਣਤਾ ਕਿਉਂ ਹੈ, ਇਹਦੀਆਂ ਇਹ ਵਡਿਆਈਆਂ ਕਿਉਂ ਨੇ, ਉਹ ਮੈਂ ਬਾਅਦ 'ਚ ਗੱਲ ਕਰਦਾ। 7 ਅਰਬ ਲੋਕਾਂ ਵਿੱਚ ਤੁਹਾਡੇ ਵਰਗਾ ਪ੍ਰਭਾਵਸ਼ਾਲੀ ਪਹਿਰਾਵਾ ਕਿਸੇ ਕੋਲ ਨਹੀਂ ਹੈ। ਪਹਿਰਾਵਿਆਂ ਦੀਆਂ ਬਹੁਤ ਵੱਡੀਆਂ ਇਸ 'ਤੇ ਵੀ ਰਿਸਰਚਾਂ ਹੋਈਆਂ ਸੁੰਦਰਤਾ ਦੇ ਪੱਖ ਤੋਂ, ਇਹ ਵਰਲਡ ਲੈਵਲ 'ਤੇ ਇਹ ਗੱਲ ਦੇਖੀ ਗਈ ਕਿ ਸਭ ਤੋਂ ਸੁੰਦਰ ਪਹਿਰਾਵਾ ਕਿਹੜਾ ਹੈ। ਬੱਚਿਆਂ ਦੇ ਪਹਿਰਾਵੇ ਪਵਾ ਕੇ ਦੇਖੇ ਗਏ, ਪਰ ਜਿਸ ਵੇਲੇ ਬੱਚੇ ਨੂੰ ਸਿੱਖੀ ਲਿਬਾਸ ਵਿੱਚ ਸਜਾਇਆ ਗਿਆ ਤਾਂ ਜੱਜਾਂ ਨੂੰ ਫੈਸਲਾ ਦੇਣਾ ਪਿਆ ਕਿ ਜੀ ਸਿੱਖੀ ਪਹਿਰਾਵਾ ਸਾਰਿਆਂ ਤੋਂ ਸੁੰਦਰ ਹੈ ਅਤੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਵੀ ਹੈ। ਇਸ ਕਰਕੇ ਔਰ 3000 ਬੋਲੀਆਂ ਵਿੱਚ ਜੋ ਗੁਰਮੁਖੀ ਲਿਪੀ ਦਾ ਸਥਾਨ ਹੈ, ਤੁਹਾਡੇ ਵਿੱਚੋਂ ਵਿਦਵਾਨ ਸੱਜਣ ਜਿਹੜੇ ਥੋੜ੍ਹਾ ਬਹੁਤ ਪੜ੍ਹਨ ਦਾ ਚਸਕਾ ਰੱਖਦੇ ਹੈ, ਜਿਹੜੇ ਥੋੜ੍ਹੋ ਬਹੁਤ ਵਿਦਵਾਨਾਂ ਦੀਆਂ ਗੱਲਾਂ ਸੁਣਨ ਦਾ ਚਸਕਾ ਰੱਖਦੇ ਹੈ, ਉਹ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸਮਝਣਗੇ। ਪੰਡਿਤ ਕਰਤਾਰ ਸਿੰਘ ਜੀ ਦਾਖਾ ਦਾ ਨਾਮ ਸੁਣਿਆ ਹੋਏਗਾ ਤੁਸੀਂ, ਉਹਨਾਂ ਨੇ ਇੱਕ ਛੋਟੀ ਜਿਹੀ ਪੁਸਤਕ ਲਿਖੀ ਐਡੀ ਕਹਿ। ਪ੍ਰੋਫੈਸਰ ਸਾਹਿਬ ਬੈਠੇ ਨੇ, ਬੜੇ ਵਿਦਵਾਨ ਲੋਕ ਬੈਠੇ ਨੇ ਤੁਹਾਡੇ ਵਿੱਚ। ਉਹਦਾ ਹੈਡਿੰਗ ਸੀ ਹਿੰਦੀ ਪੰਜਾਬੀ ਟਾਕਰਾ, ਇਹ ਉਹਦਾ ਹੈਡਿੰਗ ਸੀ। ਉਹਦੇ 'ਚ ਉਹਨਾਂ ਨਿਰਣਾ ਕੀਤਾ ਕਿ ਸੰਸਾਰ ਦੀਆਂ ਬੋਲੀਆਂ ਵਿੱਚ ਕਿਹੜੇ ਕਿਹੜੇ ਨੁਕਸ ਨੇ, ਔਰ ਪੰਜਾਬੀ ਗੁਰਮੁਖੀ ਲਿਪੀ 'ਚ ਇੱਕ ਵੀ ਨੁਕਸ ਨਹੀਂ ਹੈ। ਮੈਂ ਤੁਹਾਡੇ ਸਾਹਮਣੇ ਉਹ ਗੱਲਾਂ ਵੀ ਰੱਖ ਸਕਦਾ, ਪਰ ਸਮਾਂ ਆ ਗਿਆ ਨਹੀਂ ਦੇਵੇਗਾ। ਮੈਂ ਸਿਰਫ ਇੰਨੀ ਗੱਲ ਕਰਕੇ ਅੱਗੇ ਤੁਰ ਰਿਹਾ, ਕਹਿਣ ਵਾਲਾ ਬਹੁਤ ਕੁਛ ਹੈ ਇੱਥੇ। ਗੁਰਮੁਖੀ ਲਿਪੀ ਇੱਕ ਐਸੀ ਹੈ ਜਿਹੜੀ ਪੂਰਨ ਤੌਰ 'ਤੇ ਮੁਕੰਮਲ ਹੈ, ਜਿਹਦੇ 'ਚ ਕੋਈ ਵੀ ਦੋਸ਼ ਨਹੀਂ, ਕੋਈ ਵੀ ਇਹਦੇ 'ਚ ਨੁਕਸ ਨਹੀਂ ਕੱਢ ਸਕਦਾ। ਗੁਰੂ ਨਾਨਕ ਚਾਹੁੰਦੇ ਤਾਂ ਬਾਣੀ ਹਿੰਦੀ ਦੇ ਵਿੱਚ ਵੀ ਉਚਾਰਨ ਕਰ ਸਕਦੇ ਸੀ, ਬਾਣੀ ਅਰਬੀ ਵੀ ਜਾਣਦੇ ਸੀ ਮਹਾਰਾਜ। ਜੇ ਸਤਿਗੁਰੂ ਫਾਰਸੀ ਦੇ ਸ਼ਬਦ ਉਚਾਰਨ ਕਰ ਸਕਦੇ, ਯਾ ਕਰ ਦਿਓ ਪੇਸ ਤੋਂ ਦਰਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂ ਵਿਆਹ ਪਰਬਤਗਾਰ, ਜੇ ਇਹੋ ਜਿਹੇ ਸ਼ਬਦ ਉਚਾਰਨ ਕਰ ਸਕਦੇ ਨੇ ਤਾਂ ਬਾਕੀ ਵੀ ਬਾਣੀ ਇਸ ਭਾਸ਼ਾ 'ਚ ਉਚਾਰਨ ਕਰਦੇ ਸੀ। ਪੂਰੇ ਦੀ ਗੱਲ ਕੀਤੀ ਪੂਰੀ ਭਾਸ਼ਾ ਵਿੱਚ, ਗੁਰਮੁਖੀ ਲਿਪੀ। ਇਸ ਕਰਕੇ ਤੁਸੀਂ ਦੁਨੀਆਂ ਭਰ ਦੀਆਂ ਭਾਸ਼ਾ ਆਪਣੇ ਬੱਚਿਆਂ ਨੂੰ ਸਿਖਾਓ, ਪਰ ਗੁਰਮੁਖੀ ਤੋਂ ਵਾਂਝਾ ਨਹੀਂ ਰੱਖਣਾ, ਇਹ ਮੁਕੰਮਲ ਹੈ, ਪੂਰੀ ਹੈ। 3000 ਬੋਲੀਆਂ 'ਚ ਪੂਰੀ ਬੋਲੀ ਗੁਰਮੁਖੀ ਲਿਪੀ, 7 ਅਰਬ ਲੋਕਾਂ ਦੇ ਵਿੱਚ ਪ੍ਰਭਾਵਸ਼ਾਲੀ ਚਿਹਰਾ, ਅਤੇ ਹਰ ਪੱਖ ਤੋਂ ਮੁਕੰਮਲ ਜਿਹਾ ਜਿਹਾ ਰੱਬ ਨੇ ਪੈਦਾ ਕੀਤਾ। ਮਨੁੱਖ ਜੇ ਮਿਲਦਾ ਤਾਂ ਸਿੱਖ ਮਿਲੇਗਾ, ਜਿਹਾ ਜਿਹਾ ਰੱਬ ਨੇ ਪੈਦਾ ਕੀਤਾ, ਜਿਹਾ ਜਿਹਾ ਰੱਬ ਨੂੰ ਚਾਹੀਦਾ ਮਨੁੱਖ, ਜਿਹੜਾ ਰੱਬ ਦੀ ਕਿਸੇ ਪੱਖ ਵਿੱਚ ਵੀ ਭੰਨ ਤੋੜ ਨਹੀਂ ਕਰਦਾ, ਉਹਦੇ ਨਾਲ ਸਹਿਮਤ ਹੈ, ਜੋ ਮੈਨੂੰ ਤੂੰ ਦਿੱਤਾ ਮੈਂ ਉਹਦੇ ਨਾਲ ਸਹਿਮਤ ਹੋ ਕੇ ਚੱਲਾਂਗਾ, ਉਹ ਸਿੱਖ ਹੈ। ਔਰ ਇਸੇ ਤਰ੍ਹਾਂ ਜਿੱਥੇ 750 ਧਰਮਾਂ ਦੀ ਗੱਲ ਹੈ, ਅਤੇ ਖਾਲਸਾ ਧਰਮ ਦੀ ਵਡਿਆਈ ਕਿਉਂ ਹੈ? ਸਰਬ ਸਰੋਮਣ ਖਾਲਸਾ, ਵਿਸਾਖੀ ਦੇ ਦਿਹਾੜੇ ਕਲਗੀਧਰ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਅਤੇ ਬਚਨ ਕੀਤੇ ਕਿ ਸਰਬ ਸਰੋਮਣ ਖਾਲਸਾ ਰਚਿਓ ਪੰਥ ਸੁਖਦਾਏ, ਬਿਨ ਇੱਕ ਗੰਦੇ ਧੂਮ ਦੇ ਜਗ ਮੈਂ ਅਧਿਕ ਸੁਹਾਏ, ਸੰਸਾਰ ਦੇ ਸੁਭਾਵਮਾਨ ਹੈ। ਅਤੇ ਖਾਲਸੇ ਨੂੰ ਪੂਰੇ ਸੰਸਾਰ ਦੇ ਅੰਦਰ ਇਹ ਮਾਣ ਪ੍ਰਾਪਤ ਹੈ। 300 ਸਾਲਾਂ ਲੰਘਿਆ ਖਾਲਸੇ ਦਾ, ਸ਼ਤਾਬਦੀ ਲੰਘੀ, ਕਈ ਲੰਘੀਆਂ, ਲਗਭਗ ਹਰ ਸ਼ਤਾਬਦੀ ਦੇ ਪੰਥ ਦੇ ਨਾਲ ਹੀ ਜਿਹੋ ਜਿਹਾ ਮੈਂ ਹੈਂ ਟੁੱਟਿਆ ਭਜਿਆ ਅਤੇ ਮੈਨੂੰ ਸਟੇਜਾਂ 'ਤੇ ਸੇਵਾ ਵੀ ਮਿਲਦੀ ਰਹੀ। ਇੱਕ ਆਚਾਰੀਆ ਬੋਲ ਰਹੇ ਸਨ, ਉਹ ਕਹਿੰਦਾ ਖਾਲਸਾ ਕੇਵਲ ਪੰਜਾਬ ਕੇ ਲਈ ਨਹੀਂ ਹੈ, ਖਾਲਸਾ ਪੂਰੇ ਰਾਸ਼ਟਰ ਕੇ ਲਈ। ਇਹ ਉਹਦੇ ਬਚਨ ਸੀ, ਮੇਰੇ ਤੋਂ ਪਹਿਲਾਂ ਬੋਲਿਆ ਸੀ। ਮੈਂ ਕਿਹਾ ਆਚਾਰੀਆ ਜੀ ਵੀ ਤੁਸੀਂ ਗੱਲ ਛੋਟੀ ਕੀਤੀ ਹੈ, ਤੁਹਾਡੀ ਗੱਲ ਨੂੰ ਮੈਂ ਕੱਟਦਾ ਨਹੀਂ ਲੇਕਿਨ ਵਧਾਉਣੀ ਚਾਹੁੰਦਾ। ਮੈਂ ਕਿਹਾ ਖਾਲਸਾ ਪੰਜਾਬ ਕੇ ਲਈ ਨਹੀਂ, ਖਾਲਸਾ ਰਾਸ਼ਟਰ ਕੇ ਲਈ ਨਹੀਂ, ਖਾਲਸਾ ਪੂਰੇ ਸੰਸਾਰ ਕੇ ਲਈ ਹੈ। ਕਿਉਂ? ਮੈਂ ਸਾਬਤ ਕਰਦਾ, ਹਰ ਦੇਸ਼ ਦੇ ਕੋਲ ਆਪਣੀ ਆਪਣੀ ਫੌਜ ਹੈ। ਇੱਕ ਦੇਸ਼ ਦੀ ਫੌਜ ਦੂਸਰੇ ਬਾਰਡਰ ਤੋਂ ਅੱਗੇ ਜਾ ਕੇ ਕੁਛ ਵੀ ਨਹੀਂ, ਉਹ ਇੱਕ ਆਮ ਇਨਸਾਨ ਬਲਕਿ ਮੁਜ਼ਰਮ ਹੈ ਜੇ ਉੱਥੇ ਚਲਿਆ ਜਾਏ, ਬਿਨਾਂ ਕਾਨੂੰਨ ਦੀ ਉਲੰਘਣਾ ਕਰੇ, ਕਾਨੂੰਨ ਦੀ ਉਲੰਘਣਾ ਕਰੇਗਾ ਫਸ ਜਾਏਗਾ। ਅਕਾਲ ਪੁਰਖ ਨੇ ਇੱਕ ਆਪਣੀ ਫੌਜ ਸਾਜੀ ਅਤੇ ਸੈਨਾਪਤੀ ਬਣਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਤੂੰ ਇਸ ਖਾਲਸਾ ਦਾ ਸੈਨਾਪਤੀ ਹੈ, ਤੂੰ ਮੇਰਾ ਪੁੱਤਰ ਹੈ, ਮੈਂ ਆਪਣੇ ਪੁੱਤਰ ਨੂੰ ਸੈਨਾਪਤੀ ਬਣਾਉਣਾ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰ ਵੇਖੋ ਸਾਜਾ। ਮਹਾਰਾਜ ਨੇ ਕਿਹਾ ਖਾਲਸੇ ਨੂੰ ਸਮਝੋ ਕੀ ਹੈ, ਖਾਲਸਾ ਅਕਾਲ ਪੁਰਖ ਕੀ ਫੌਜ। ਫੌਜ ਕੀ ਕਰਦੀ ਹੈ ਇਹਦੇ ਬਾਰੇ ਦੱਸਣ ਦੀ ਲੋੜ ਨਹੀਂ, ਆਪਣੀ ਸਰਕਾਰ ਦੇ ਹੁਕਮ ਵਿੱਚ ਆਪਣੀ ਜਾਨ ਦੇਣ ਤੱਕ ਵੀ ਸਿਪਾਹੀ ਗੁਰੇਜ਼ ਨਹੀਂ ਕਰਦਾ, ਪੈਂਦਾ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੀ ਹੈ, ਸਰੀਰ ਦੇ ਦੇਣਾ। ਅਤੇ ਖਾਲਸੇ ਨੇ ਕੀ ਕਰਨਾ, ਸੱਚ 'ਤੇ ਪਹਿਰਾ ਦੇਣਾ, ਜਿਹੜੇ ਮਰਜ਼ੀ ਮੁਲਕ ਵਿੱਚ ਹੈ, ਅਤੇ ਉਹ ਜਿਸ ਥਾਂ 'ਤੇ ਵੀ ਆ ਲੋਕਾਂ ਨੂੰ ਦੱਸਣਾ ਕਿ ਨਸ਼ਿਆਂ ਅਤੇ ਵਿਸ਼ਿਆਂ ਤੋਂ ਬਚੋ। ਸਾਡੇ ਗੁਰੂ ਦਾ ਹੁਕਮ ਹੈ ਕਿ ਨਸ਼ਾ ਕੇਵਲ ਅੰਨ ਕਾ ਹੀ ਕਰਨਾ, ਅਤੇ ਸਿੱਖ ਕਦੇ ਵੀ ਨਸ਼ਿਆਂ 'ਚ ਵਿਸ਼ਵਾਸ ਨਹੀਂ ਰੱਖਦਾ ਅਤੇ ਨਾ ਨਸ਼ਿਆਂ ਵਾਲਿਆਂ 'ਚ ਵਿਸ਼ਵਾਸ ਰੱਖਦਾ। ਅਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਜੋ ਕਿਹਾ, ਮੈਂ ਆਪਣਾ ਸੁੱਤ ਤੋਹੇ ਨਿਵਾਜਾ ਪੰਥ ਪਰਜੇ ਕੁਰ ਪਰਚਨ ਕਰਵੇ ਕੋ ਸਾਜਾ। ਸੰਸਾਰ ਦਾ ਪਹਿਲਾ ਧਰਮ ਹੋਏਗਾ ਕਿ ਜਿਹੜਾ ਆਪਣਾ ਜਨਮਦਿਨ ਮਨਾਉਂਦਾ, ਜਿਹੜਾ ਆਪਣਾ ਪ੍ਰਕਾਸ਼ ਉਤਸਵ ਮਨਾਉਂਦਾ। ਤੁਸੀਂ ਕਿਸੇ ਨੇ ਸੁਣਿਆ ਹੋਵੇ ਤਾਂ ਮੈਂ ਮਿਹਰਬਾਨੀ ਹੋਏਗੀ ਅਗਰ ਕੋਈ ਮੈਨੂੰ ਦੱਸ ਦੇਵੇ। ਜਿੰਨੇ ਕੁ ਧਰਮਾਂ ਨੂੰ ਮੈਂ ਜਾਣਦਾ, ਮੈਂ ਕੋਈ ਵੀ ਧਰਮ ਆਪਣਾ ਜਨਮਦਿਨ ਮਨਾਉਂਦਾ ਨਹੀਂ ਦੇਖਿਆ ਆਪਣੀ ਜ਼ਿੰਦਗੀ 'ਚ। ਅਤੇ ਖਾਲਸੇ ਦਾ ਹਰ ਵਰੇ ਇੱਕ ਐਸੀ ਕੌਮ ਹੈ ਵੀ ਆਪਣਾ ਜਨਮਦਿਨ ਹਰ ਵਰੇ ਮਨਾਉਂਦਾ ਹੈ। ਇਹ ਪ੍ਰਕਾਸ਼ ਉਤਸਵ ਹਰ ਜਗ੍ਹਾ ਮਨਾਉਂਦਾ। ਠੀਕ ਹੈ, ਕਈ ਸ਼ਬਦਾਂ 'ਤੇ ਅੱਜ ਕੱਲ੍ਹ ਦੇ ਵਿਦਵਾਨਾਂ ਨੇ, ਜੀ ਜਲੂਸ ਨਾ ਕਹੋ ਜੀ, ਇਹ ਭੱਦਾ ਸ਼ਬਦ ਹੈ, ਨਗਰ ਕੀਰਤਨ ਕਹਿ ਲਓ, ਪਰ ਪੁਰਾਣਾ ਜਲੂਸ ਲਿਖਿਆ ਹੋਇਆ। ਆਖੇ ਜੀ ਇਹ ਨਾ ਕਹੋ, ਅਤੇ ਇਹਨਾਂ ਗੱਲਾਂ 'ਚ ਪੈਣ ਦੀ ਲੋੜ ਨਹੀਂ। ਜਨਮਦਿਨ ਨਾ ਜੀ ਕਹੋ, ਪ੍ਰਕਾਸ਼ ਕਹਿ ਲਓ। ਚਲੋ ਜਿਹੜੀ ਗੱਲ ਤੁਹਾਨੂੰ ਜ਼ਿਆਦਾ ਪਸੰਦ ਹੈ ਮੈਂ ਵੀ ਉਹੀ ਕਹਿ ਦਿੰਦਾ। ਆਖੇ ਜੀ ਜਿਹਦਾ ਜਨਮ ਮਨਿਆ ਉਹਦਾ ਤਾਂ ਮਰਨ ਮੰਨਣਾ ਪਏਗਾ। ਦੇਹਾਂ ਨੇ ਜੰਮਣ ਮਰਨ ਵਿੱਚ, ਖਾਲਸਾ ਜੰਮਣ ਮਰਨ ਵਿੱਚ ਨਹੀਂ। ਮਹਾਰਾਜ ਨੇ ਅੱਜ ਦੇ ਦਿਨ, ਅੱਜ ਜਿਹੜਾ ਵਿਸਾਖੀ ਦਾ ਦਿਹਾੜਾ ਸੀ, ਉਸ ਦਿਨ ਨੂੰ ਸਮਰਪਿਤ ਹੈ ਦਿਨ। ਖਾਲਸੇ ਨੂੰ ਪੰਜ ਗੁਣ ਦਿੱਤੇ, ਜਿਵੇਂ ਭਾਈ ਸਾਹਿਬ ਕਹਿ ਰਹੇ ਸੀ। ਸਿੱਖ ਆਉਂਦਾ ਸਾਹਮਣੇ ਆਉਂਦਾ, ਗੁਰੂ ਪੁੱਛਦੇ ਨਾਂ ਕੀ ਹੈ, ਕਹਿੰਦੇ ਜੀ ਦਇਆ ਰਾਮ। ਕਿੱਥੋਂ ਆਇਆ, ਕਹਿੰਦੇ ਜੀ ਲਾਹੌਰ ਤੋਂ। ਮਾਰੇ ਕਹਿੰਦੇ ਲਾਹੌਰ ਤੋਂ ਦਇਆ ਆ ਗਈ, ਜਿੱਥੇ ਲਾਹੌਰ ਸ਼ਹਿਰ ਕਹਿਰ ਜ਼ਹਿਰ ਸਵਾ ਪਹਿਰ, ਲਾਹੌਰ ਦੇ ਵਿੱਚੋਂ। ਮਾਰੇ ਕਹਿੰਦੇ ਮੇਰੇ ਨਿਰੰਕਾਰ ਪਿਤਾ, ਤੂੰ ਮੈਨੂੰ ਖਾਲਸਾ ਸਾਜਣ ਲਈ ਕਿਹਾ ਸੀ, ਤੇਰੇ ਧਰਮ ਵਿੱਚ ਦਇਆ ਆ ਗਈ। ਜਿਸ ਧਰਮ ਵਿੱਚ ਦਇਆ ਨਾ ਹੋਵੇ, ਉਹ ਧਰਮ ਧਰਮ ਨਹੀਂ ਹੁੰਦਾ। ਤੁਲਸੀ ਜੀ ਕਹਿੰਦੇ ਨੇ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋੜੀਆ ਜਬ ਲਗ ਹਟ ਮੈਂ ਪ੍ਰਾਣ। ਅਤੇ ਗੁਰੂ ਨਾਨਕ ਬਾਬਾ ਜੀ ਕਹਿੰਦੇ ਨੇ, ਧੌਲ ਧਰਮ ਦਇਆ ਕਾ ਪੂਤ। ਮਾਰੇ ਕਹਿੰਦੇ ਦਇਆ ਆਈ ਹੈ, ਦਇਆ ਸਿੰਘ ਨਾਂ ਰੱਖਿਆ, ਅਮਰ ਦਿੱਤਾ। ਮਾਰੇ ਕਹਿੰਦੇ ਇਹ ਦਇਆ ਰਾਮ ਦੇ ਰੂਪ ਦੇ ਵਿੱਚ, ਖਾਲਸੇ ਵਿੱਚ ਦਇਆ ਇੱਕ ਗੁਣ ਸੀ। ਇੱਕ ਇੱਕ ਪਿਆਰੇ ਦੇ ਸੀਸ ਦੇਣ ਤੋਂ, ਸਮਰਪਿਤ ਹੋਣ ਤੋਂ ਗੁਣ ਦਿੱਤਾ ਹੈ ਕਿ ਅੰਮ੍ਰਿਤਧਾਰੀ ਸਿੰਘ ਨੂੰ ਦਇਆ ਦਿੱਤੀ, ਸੀਸ ਦੇ ਦਿੱਤਾ, ਦਇਆ ਸਮਰਪਿਤ ਕਰ ਦਿੱਤੀ। ਦੂਜੇ ਨੰਬਰ 'ਤੇ ਧਰਮਚੰਦ ਜੀ ਆਉਂਦੇ ਨੇ, ਅਤੇ ਮਹਾਰਾਜ ਕਹਿੰਦੇ ਇਕੱਲੀ ਦਇਆ ਕੁਛ ਨਹੀਂ ਕਰਦੀ, ਧਰਮੀ ਬੰਦਾ ਹੋਵੇ, ਧਰਮ ਅਤੇ ਦਇਆ ਦਾ ਸੰਬੰਧ ਮਾਂ ਪੁੱਤ ਵਾਲਾ ਹੈ। ਔਰ ਉਹ ਧਰਮ ਨਿਕੰਮਾ ਹੁੰਦਾ ਜਿਹਦੀ 'ਚ ਹਿੰਮਤ ਨਹੀਂ ਹੁੰਦੀ, ਹਿੰਮਤ ਵੀ ਆ ਗਈ। ਔਰ ਉਹ ਹਿੰਮਤ ਜਿਹਦੇ 'ਚ ਦ੍ਰਿੜਤਾ ਨਾ ਹੋਵੇ, ਮੁਹਕਮਤਾਈ ਨਾ ਹੋਵੇ, ਉਹ ਚੌਥੇ ਆ ਗਏ। ਅਤੇ ਪੰਜਵਿਆਂ ਦੇ ਆਉਣ ਦੇ ਨਾਲ ਸਾਹਿਬ ਦੀ ਪ੍ਰਾਪਤੀ ਅਤੇ ਪੰਜ ਗੁਣ ਇੱਕੋ ਹੀ ਲੈਣ ਦੇ ਵਿੱਚ ਪਏ। ਵਿਸਤਾਰ ਵਾਲਾ ਨਹੀਂ ਸਮਾਂ। ਮੈਨੂੰ ਹੁਕਮ ਹੋਇਆ ਸੀ, ਖਾਲਸੇ ਦੀ ਸਾਜਨਾ ਦਿਵਸ ਦੇ ਨਾਲ ਹੀ ਸੰਬੰਧਿਤ ਹੈ ਗੱਲ, ਮੇਰੀ ਇਹ ਡਿਊਟੀ ਲੱਗੀ ਜੀ ਗੁਰਬਾਣੀ ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਸ ਤੁਕ ਦੇ ਅਰਥ ਵੀ ਜ਼ਰੂਰ ਕਰ ਦਿੱਤੇ ਜਾਣ, ਉਹ ਮੈਂ ਆਪਣੀ ਡਿਊਟੀ ਸਮਝਦਾ। ਪਰ ਇੱਕ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਜੋ ਭਾਈ ਸੰਤੋਖ ਸਿੰਘ ਕਹਿੰਦੇ ਨੇ, ਔਰ ਅਸਲੀਅਤ ਕਹਿੰਦੇ ਨੇ, ਜੋ ਉਹਨਾਂ ਨੇ ਅਨੁਭਵ ਕੀਤਾ, ਸੱਚਾਈ ਪ੍ਰਗਟ ਕਰਦੇ, ਕਹਿੰਦੇ ਛਾਏ ਜਾਤੀ ਏਕਤਾ ਅਨੇਕਤਾ ਵਿਲਾਏ ਜਾਤੀ, ਹੋਬ ਜੀ ਕੁਚਿਲਤਾ ਫਿਰ ਕਿਤੇਬਨ ਕੁਰਾਨ ਕੀ, ਪਾਪ ਹੀ ਪ੍ਰਪੱਕ ਜਾਤੇ, ਧਰਮ ਤਸੱਕ ਜਾਤੇ, ਵਰਨ ਗ੍ਰਕ ਜਾਤੇ, ਸਹਿਤ ਵਿਧਾਨ ਕੀ, ਦੇਵੀ ਦੇਵਾ ਦਿਹਰੇ ਸੰਤੋਖ ਸਿੰਘ ਦੂਰ ਹੋਤੇ, ਔਰ ਰੀਤ ਮਿਟ ਜਾਤੀ ਕਥਾ ਵੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਰਨਾ ਨਿਧਾਨ ਕੀ। ਇਹ ਗੁਰੂ ਗੋਬਿੰਦ ਸਿੰਘ ਸਾਹਿਬ, ਤੁਹਾਡਾ ਸਰੂਪ ਨਾ ਹੁੰਦਾ, ਤੁਹਾਡੇ ਬਾਪੂ ਨੇ ਚਾਂਦਨੀ ਚੌਂਕ 'ਚ ਆਪਣਾ ਖੂਨ ਨਾ ਡੋਲਿਆ ਹੁੰਦਾ, ਤਾਂ ਸੰਸਾਰ ਦੇ ਕੋਈ ਵੀ ਮੰਦਰ ਨਹੀਂ ਸੀ ਹੋਣਾ, ਕੋਈ ਦੇਵਤੇ ਦੀ ਪੂਜਾ ਨਹੀਂ ਸੀ ਹੋਣੀ, ਕੋਈ ਯੱਗ ਨਹੀਂ ਸੀ ਹੋਣਾ। ਇਹ ਦੇਣ ਹੈ ਗੁਰੂ ਦੀ, ਜਿਸ ਗੁਰੂ ਨੇ ਆਪਣੇ ਪਿਤਾ ਨੂੰ ਦੇ ਕੇ, ਪੁੱਤਰਾਂ ਨੂੰ ਦੇ ਕੇ, ਜਬ ਬਾਲਕ ਥੇ ਤਾਂ ਪਾਲਕ ਦੀ ਉਹ ਪਾਲਣਾ ਕਰਨ ਵਾਲਾ ਬਾਪੂ ਦੇ ਦਿੱਤਾ, ਜਬ ਪਾਲਕ ਥੇ ਤਾਂ ਬਾਲਕ ਦੀ ਉਹ ਤਾਂ ਬੱਚੇ ਦੇ ਦਿੱਤੇ ਸ਼ਹੀਦ ਹੋਣ ਵਾਸਤੇ। ਉਸ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਸਾਜਿਆ, ਅਤੇ ਖਾਲਸਾ ਸਾਜਣ ਦੀ ਸਾਰੀ ਕਹਾਣੀ ਸੰਖੇਪ ਅੱਖਰਾਂ ਵਿੱਚ ਆਪਣੀ ਰਚਿਤ ਬਾਣੀ ਦੇ ਵਿੱਚ ਸਤਿਗੁਰਾਂ ਨੇ ਕਹਿ ਸੁਣਾਈ, ਉਹ ਲਮੇਰੀ ਬਾਤ ਹੈ। ਅਤੇ ਉਹਦੇ ਜਿਹੜਾ ਇਹ ਬਚਨ ਆਉਂਦਾ, ਇਹ ਵਿਦ ਕਰਤ ਤਪੱਸਿਆ ਭੈ, ਉਹਦਾ ਜਿਹੜਾ ਬਚਨ ਆਉਂਦਾ, ਜਿਹੜਾ ਇਹ ਬਚਨ ਗੁਰੂ ਨੇ ਕਿਹਾ ਮਹਾਂਕਾਲ ਕਾਲ ਕਾ ਅਰਾਧੀ, ਇਸ ਬਚਨ ਤੇ ਮੈਨੂੰ ਹੁਕਮ ਹੋਇਆ ਕਿ ਇਹਦੇ ਚ ਦੋ ਸ਼ਬਦ ਜ਼ਰੂਰ ਕਹਿਣੇ ਨੇ, ਤੁਹਾਡੀ ਡਿਊਟੀ ਹੈ। ਇਹਦੇ ਅਰਥ ਕਰਨੇ ਹੈ, ਵਿਸਥਾਰ ਵਾਲੀ ਗੱਲ ਨੂੰ ਛੱਡ ਕੇ, ਵਿਸਥਾਰ ਦਾ ਪੱਖ ਛੱਡ ਕੇ ਮੈਂ ਚੰਦ ਮਿੰਟਾਂ ਦੇ ਵਿੱਚ ਇਹ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰਦਾ ਹਾਂ। ਜਿਸ ਵੇਲੇ ਮੂਲ ਰੂਪ ਦੇ ਅੰਦਰ ਕਿਸੇ ਤੁਕ ਦਾ, ਭਾਵੇਂ ਵੇਦ ਦਾ ਸੂਤਰ ਹੈ, ਵੇਦ ਦਾ ਮੰਤਰ ਹੈ, ਗੀਤਾ ਦਾ ਸਲੋਕ ਹੈ, ਕਿਸੇ ਵੀ ਸ਼ਾਸਤਰ ਦਾ ਕੋਈ ਸੂਤਰ ਹੈ ਜਾਂ ਗੁਰਬਾਣੀ ਦਾ ਸ਼ਬਦ ਹੈ, ਜਦੋਂ ਪੜ੍ਹਨ ਦੇ ਵਿੱਚ ਉਚਾਰਨ ਸਹੀ ਨਹੀਂ ਹੋਏਗਾ ਤਾਂ ਅਰਥ ਵੀ ਸਹੀ ਨਹੀਂ ਹੋਏਗਾ। ਜੇ ਵਿਸਰਾਮ ਸਹੀ ਨਹੀਂ ਫਿਰ ਅਰਥ ਸਹੀ ਨਹੀਂ ਹੋਏਗਾ, ਵਿਸਰਾਮ ਸਹੀ, ਉਚਾਰਨ ਸਹੀ ਤੇ ਫਿਰ ਅਰਥ ਵੀ ਸਹੀ ਹੋਏਗਾ। ਇਸ ਦਾ ਗਲਤ ਉਚਾਰਨ ਕਦੇ ਨਹੀਂ ਕਰਨਾ। ਇੱਕ ਤਾਂ ਕਾਲ ਕਾ ਸ਼ਬਦ ਨਹੀਂ ਕਹਿਣਾ, ਮਹਾਂਕਾਲ ਕਾਲ ਕਾ ਰਾਧੀ। ਮੈਂ ਆਪਣੇ ਸਮੇਂ ਦੇ ਵਿੱਚ ਸਮਾਧਿ ਕਰਨ ਲੱਗਿਆ ਜੀ, ਜੋ ਸਮਾਂ ਹੋਇਆ ਸੀ ਉਹ ਤੋਂ ਮੈਂ ਉੱਪਰ ਨਹੀਂ ਜਾਵਾਂ ਬੇ ਫਿਕਰ। ਇਹਦਾ ਅਰਥ ਹੈ, ਕਾ ਦਾ ਅਰਥ ਦਾ ਹੈ, ਕਾਂ ਸ਼ਬਦ ਨਹੀਂ, ਬਿੰਦੀ ਨਹੀਂ ਹੈ ਉੱਥੇ। ਦਾ ਅਰਥ ਹੈ ਵੀ ਕਾਲ ਦਾ ਵੀ ਜੋ ਕਾਲ ਕਰਨ ਵਾਲਾ ਉਹ ਹੈ ਅਕਾਲ ਪੁਰਖ, ਮੈਂ ਉਹਦੀ ਆਰਾਧਨਾ ਕੀਤੀ ਹੈ, ਨਹੀਂ ਤਾਂ ਤ੍ਰੈ ਤੇ ਇੱਕ ਰੂਪ ਹੋਏਗਾ ਕਹਿਣਾ ਸੀ, ਕਿਹਾ ਦੁਆ ਤੇ ਇਹ ਰੂਪ, ਇੱਕ ਅਕਾਲ ਪੁਰਖ ਇੱਕ ਮੈਂ। ਇਸ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਆਰਾਧਨ ਕਰਨ ਵਾਲੇ ਆਪ ਵੀ ਇੱਕ ਦੀ ਪੂਜਾ ਕਰਦੇ ਰਹੇ ਤੇ ਸਾਨੂੰ ਖਾਲਸੇ ਨੂੰ ਵੀ ਇੱਕ ਦੀ ਪੂਜਾ ਕਰਨ ਵਾਸਤੇ ਕਿਹਾ, ਗੁਰਾ ਇੱਕ ਦੇਹ ਬੁਝਾਈ ਕਿਹਾ, ਇੱਕ ਓਅੰਕਾਰ ਤੋਂ ਏਕੇ ਤੋਂ ਸ਼ੁਰੂ ਕੀਤਾ ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਅਦਵੈਤ ਮਤ ਦਿੱਤਾ ਵੀ ਕਿਸੇ ਨਾਲ ਦਵੈਸ ਨਹੀਂ ਕਰਨੀ ਤੇ ਪਰਉਪਕਾਰ ਕਰਨ ਲਈ ਇਹ ਨਹੀਂ ਦੇਖਣਾ ਕਿ ਮੇਰਾ ਤੇਰਾ, ਪਰਉਪਕਾਰ ਕਰਨ ਵਾਸਤੇ ਖਾਲਸਾ ਸਾਜੇ ਹੈ। ਗੁਰੂ ਨੇ ਮਹਾਨ ਕਿਰਪਾ ਕੀਤੀ ਹੈ, ਇੱਥੋਂ ਦੇ ਪ੍ਰਬੰਧਕ ਸਾਰੇ ਵਧਾਈ ਦੇ ਪਾਤਰ ਹੈ, ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਦਾਸ ਆਪਣੇ ਵੱਲੋਂ ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ ਲੱਖ ਲੱਖ ਧੰਨਵਾਦ ਕਰਦਾ ਹੈ। ਬਹੁਤ ਬਹੁਤ ਮੁਬਾਰਕਾਂ ਹੋਣ ਖਾਲਸੇ ਦੇ ਪ੍ਰਕਾਸ਼ ਉਤਸਵ ਦੀਆਂ ਤੇ ਦਾਸ ਨੂੰ ਖਿਮਾ ਬਖਸ਼ੋ, ਭੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।